ਸੂਹੀ ਮਹੱਲਾ ਪੰਜਵਾ। ਸੰਤਾ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ, ਸਗਲ ਮਨੋਰਥ ਪੂਰੇ। ਜੈ ਜੈਕਾਰ ਭਇਆ ਜਗ ਅੰਤਰ, ਲਾਥੇ ਸਗਲ ਵਿਸੂਰੇ। ਪੂਰਨ ਪੁਰਖ ਅਚੁੱਤ ਅਭਿਨਾਸੀ, ਜਸ ਵੇਦ ਪੁਰਾਣੀ ਗਾਇਆ। ਆਪਣਾ ਬਿਰਧ ਰੱਖਿਆ ਪਰਮੇਸ਼ਰ, ਨਾਨਕ ਨਾਮ ਧਿਆਇਆ। ਨਵ ਨਿਧ ਸਿੱਧ ਰਿਧ ਦੀਨੇ ਕਰਤੇ ਤੋਟ।
ਜੋ ਪਾਵਨ ਸ਼ਬਦ ਚੱਲ ਰਿਹਾ ਹੈ, ਸੰਤਾਂ ਕੇ ਕਾਰਜ ਆਪ ਖਲੋਇਆ, ਇਹ ਮਹਾਰਾਜ ਪੰਚਮ ਪਾਤਸ਼ਾਹ ਜੀ ਨੇ ਉਸ ਵੇਲੇ ਉਚਾਰਨ ਕੀਤਾ ਹੈ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਸਰੋਵਰ ਦੀ ਖੁਦਾਈ ਹੋ ਰਹੀ ਸੀ ਅਤੇ ਸ੍ਰੀ ਅਕਾਲ ਪੁਰਖ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਇੱਕ ਸਧਾਰਨ ਜਿਹਾ ਸਰੂਪ ਬਣਾ ਕੇ, ਮਜ਼ਦੂਰਾਂ ਵਾਲਾ ਭੇਸ ਬਣਾ ਕੇ ਆਪ ਸ੍ਰੀ ਦਰਬਾਰ ਸਾਹਿਬ ਟੋਕਰੀ ਢੋਣ ਦੀ ਸੇਵਾ ਕਰ ਰਹੇ ਸਨ। ਅਚਾਨਕ ਸੰਗਤ ਵਿੱਚ ਇਹ ਚਰਚਾ ਚੱਲ ਪਈ ਅਤੇ ਗੁਰੂ ਸਾਹਿਬ ਜੀ ਕੋਲ ਸਿੱਖਾਂ ਨੇ ਜਾ ਕੇ ਬੇਨਤੀ ਕੀਤੀ ਕਿ ਮਹਾਰਾਜ ਕੋਈ ਐਸੀ ਸ਼ਖਸੀਅਤ ਆਈ ਹੈ ਜਿਨ੍ਹਾਂ ਦੇ ਸੀਸ 'ਤੇ ਟੋਕਰੀ ਇੱਕ ਗਿੱਠ ਉੱਚੀ ਜਾ ਰਹੀ ਹੈ ਅਤੇ ਆਪ ਚੱਲ ਕੇ ਦਰਸ਼ਨ ਕਰੋ। ਸਤਿਗੁਰੂ ਪੰਚਮ ਪਾਤਸ਼ਾਹ ਸਰੋਵਰ ਦੇ ਵਿਚਕਾਰ ਆ ਕੇ ਦਰਸ਼ਨ ਕੀਤੇ, ਖੁਦ ਅਕਾਲ ਪੁਰਖ ਅੰਤਰਜਾਮੀ ਪਰਮੇਸ਼ਰ ਸੇਵਾ ਕਰਨ ਆਏ ਹਨ। ਨੇਤਰ ਚਾਰ ਹੋਏ, ਸਨਮੁਖ ਹੋ ਕੇ ਸਤਿਗੁਰੂ ਜੀ ਨੇ ਅਕਾਲ ਪੁਰਖ ਜੀ ਦੀ ਉਸਤਤ 'ਚ ਇਹ ਬਚਨ, ਇਹ ਸ਼ਬਦ ਗਾਇਨ ਕੀਤਾ। ਇਹ ਸ਼ਬਦ ਸੁਣ ਕੇ ਸ੍ਰੀ ਅਕਾਲ ਪੁਰਖ ਜੀ ਨੇ ਬਚਨ ਕਿਹਾ ਸੀ ਕਿ ਹੇ ਗੁਰੂ ਅਰਜਨ ਦੇਵ ਜੀ, ਤੁਸੀਂ ਸਾਡਾ ਹੀ ਰੂਪ ਹੋ, ਤੁਹਾਡੇ ਸਾਡੇ 'ਚ ਕੋਈ ਫਰਕ ਨਹੀਂ ਹੈ। ਬੜਾ ਭਾਰੀ ਪਰਉਪਕਾਰ ਕਰ ਰਹੇ ਹੋ ਜੋ ਇਹ ਸਰੋਵਰ ਦੀ ਸੇਵਾ ਕਰਵਾ ਰਹੇ ਹੋ। ਕਿੰਨਾ ਚੰਗਾ ਹੋਵੇ ਕਿ ਸਾਡਾ ਮੰਦਰ ਵੀ ਬਣਾਇਆ ਜਾਵੇ, ਕਿਉਂਕਿ ਸੰਸਾਰ 'ਚ ਦੇਵੀ ਦੇਵਤਿਆਂ ਦੇ ਸਭ ਦੇ ਮੰਦਰ ਹਨ, ਪਰ ਹਰੀ ਦਾ ਪਰਮੇਸ਼ਰ ਦਾ ਮੰਦਰ ਕਿਸੇ ਨੇ ਬਣਾਇਆ ਨਹੀਂ ਹੈ। ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬੇਨਤੀ ਕੀਤੀ, ਗਰੀਬ ਨਿਵਾਜ, ਆਪ ਜੀ ਦਾ ਮੰਦਰ ਕਿੱਥੇ ਬਣਾਈਏ? ਅਕਾਲ ਪੁਰਖ ਜੀ ਨੇ ਬਚਨ ਕਿਹਾ ਕਿ ਜਿੱਥੇ ਅਸੀਂ ਆਪ ਕਈ ਦੇ ਨਾਲ ਮਿੱਟੀ ਪੁੱਟੀ ਹੈ, ਜਿੱਥੇ ਆਪ ਅਸੀਂ ਟੋਕਰੀ ਢੋਈ ਹੈ, ਇਸੇ ਸਥਾਨ 'ਤੇ ਸਰੋਵਰ ਦੇ ਵਿਚਕਾਰ ਸਾਡਾ ਮੰਦਰ ਬਣਾਇਆ ਜਾਵੇ। ਤਾਂ ਸਤਿਗੁਰੂ ਜੀ ਨੇ ਬੇਨਤੀ ਕੀਤੀ, ਮਹਾਰਾਜ ਆਪ ਜੀ ਦਾ ਮੰਦਰ ਇੱਥੇ ਬਣ ਜਾਏਗਾ, ਪਰ ਆਪ ਜੀ ਦੇ ਮੰਦਰ ਦਾ ਨਕਸ਼ਾ ਕੌਣ ਬਣਾਏਗਾ? ਸਤਿਗੁਰੂ ਅਕਾਲ ਪੁਰਖ ਪਰਮੇਸ਼ਰ ਕਹਿਣ ਲੱਗੇ, ਅਸੀਂ ਆਪ ਹੀ ਤੁਹਾਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਨਕਸ਼ਾ ਬਣਾ ਕੇ ਦਿੰਦੇ ਹਾਂ। ਉਸੇ ਵੇਲੇ ਕਾਗਜ਼ ਕਲਮ ਬਾਬਾ ਬੁੱਢਾ ਸਾਹਿਬ ਜੀ ਲੈ ਆਏ ਅਤੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਸ੍ਰੀ ਦਰਬਾਰ ਸਾਹਿਬ ਦੀ ਨੀਂਹ ਤੋਂ ਲੈ ਕੇ ਗੁੰਬਜ ਤੱਕ ਔਰ ਸਾਰੀਆਂ ਸਵਰਗ ਦੁਆਰੀਆਂ ਦਾ, ਪੁਲ ਦਾ ਅਤੇ ਡਿਉਢੀ ਸਾਹਿਬ ਦਾ ਸਾਰਾ ਨਕਸ਼ਾ ਬਣਾ ਕੇ ਗੁਰੂ ਅਰਜਨ ਦੇਵ ਜੀ ਨੂੰ ਦਿੱਤਾ। ਉਸੇ ਨਕਸ਼ੇ 'ਤੇ ਮਹਾਰਾਜ ਸਤਿਗੁਰੂ ਅਰਜਨ ਦੇਵ ਜੀ ਨੇ ਸਰੋਵਰ ਦੇ ਐਨ ਵਿਚਕਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਰਚਨਾ ਕੀਤੀ ਹੈ। ਸੋ ਸਾਧ ਸੰਗਤ ਜੀ, ਇਹ ਸਾਰਾ ਹੀ ਵਰਤਾਰਾ ਅਕਾਲ ਪੁਰਖ ਦੇ ਹੁਕਮ ਵਿੱਚ ਅਗੰਮੀ ਪਹਿਰੇ ਵਿੱਚ ਹੋਇਆ ਹੈ। ਮਹਾਰਾਜ ਬਾਣੀ 'ਚ ਸਪਸ਼ਟ ਜ਼ਿਕਰ ਕਰ ਰਹੇ ਹਨ, ਸਰਵਣ ਕਰੀਏ ਜੀ।
ਸਾਧ ਸੰਗਤ ਜੀ, ਜੋ ਬਚਨ ਆਪ ਜੀ ਨੇ ਸਰਵਣ ਕੀਤੇ ਇਤਿਹਾਸ ਦੇ, ਸੋ ਜਿਸ ਜਗ੍ਹਾ 'ਤੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਪ੍ਰਤੱਖ ਰੂਪ ਧਾਰਨ ਕਰਕੇ ਆਪ ਮਿੱਟੀ ਪੁੱਟਣ ਦੀ ਸੇਵਾ ਕੀਤੀ ਸੀ, ਕਰੜੀ ਜਗ੍ਹਾ ਸੀ, ਪੱਥਰੀਲੀ ਧਰਤੀ ਆ ਗਈ ਸੀ, ਆਪ ਅਕਾਲ ਪੁਰਖ ਵਾਹਿਗੁਰੂ ਜੀ ਨੇ ਮਾਨਸ ਰੂਪ ਧਾਰਨ ਕਰਕੇ ਸੇਵਾ ਕੀਤੀ, ਉਹ ਜਗ੍ਹਾ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਉਹ ਪਾਵਨ ਅਸਥਾਨ, ਜਿਸ ਨੂੰ ਅਸੀਂ ਸਤਿਕਾਰ ਨਾਲ ਹਰ ਕੀ ਪੌੜੀ ਕਹਿੰਦੇ ਹਾਂ। ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਿਛਲੇ ਪਾਸੇ ਜਿੱਥੇ ਸੰਗਤਾਂ ਚੂੜਾ ਲੈਂਦੀਆਂ ਨੇ, ਸੋ ਇਸ ਅਸਥਾਨ 'ਤੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪ ਇਹ ਸੇਵਾ ਕੀਤੀ ਸੀ, ਜੋ ਬਚਨ ਆਪ ਜੀ ਨੇ ਗਿਆਨੀ ਜੀ ਪਾਸੋਂ ਸਰਵਣ ਕੀਤੇ ਨੇ। ਫਿਰ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਹੋਇਆ ਸੀ, ਅਤੇ ਭਾਦਰੋਂ ਸੁਦੀ ਏਕਮ ਸੰਮਤ 1661 ਬਿਕਰਮੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਾ ਪਹਿਲੀ ਵੇਰ ਪ੍ਰਕਾਸ਼ ਕੀਤਾ ਗਿਆ। ਸਤਿਗੁਰੂ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਬਚਨ ਕਿਹਾ ਸੀ, ਬੁੱਢਾ ਸਾਹਿਬ ਖੋਲੋ ਗ੍ਰੰਥ, ਲੇਹੋ ਆਵਾਜ਼, ਸੁਣੈ ਸਭ ਪੰਥ। ਆਵਾਜ਼ਾਂ ਲੇਵੋ, ਸਤਿਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਲਿਆਓ। ਬਾਬਾ ਜੀ ਨੇ ਗੁਰੂ ਕੀ ਇਸ ਆਦੇਸ਼ ਨੂੰ ਮੰਨਿਆ, ਅਦਬ ਸਹਿਤ ਗ੍ਰੰਥ ਤਬ ਖੋਲ੍ਹਾ, ਲੇ ਆਵਾਜ਼ ਬੁੱਢਾ ਮੁਖ ਬੋਲਾ। ਇਹ ਸ਼ਬਦ ਹੀ ਉਦੋਂ ਹੁਕਮਨਾਮਾ ਆਇਆ ਸੀ। ਸਭ ਤੋਂ ਪਹਿਲਾ ਹੁਕਮਨਾਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲੇ ਪ੍ਰਕਾਸ਼ ਵੇਲੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚ। ਸੋ ਇਹੀ ਸ਼ਬਦ ਆਇਆ ਸੀ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਜ਼ਾਹਰਾ ਤੌਰ 'ਤੇ ਹਰਿਮੰਦਰ ਸਾਹਿਬ ਜੀ ਦੀ ਉਪਮਾ, ਇਸ ਅਸਥਾਨ ਦਾ ਵਰਣਨ, ਵਾਹਿਗੁਰੂ ਦੇ ਸ਼ੁਕਰਾਨੇ ਵਿੱਚ ਅਗਲੇ ਪਦਿਆਂ ਦਾ ਉਚਾਰਣ, ਇਹ ਸਤਿਗੁਰੂ ਗਰੀਬ ਨਿਵਾਸ ਜੀ ਨੇ ਕੀਤਾ ਹੈ। ਅੰਤਰੀਵ ਤੌਰ 'ਤੇ ਪਰਮਾਤਮਾ ਦਾ ਨਾਮ ਰੂਪੀ ਸਰੋਵਰ ਹੈ, ਸਤਸੰਗਤ ਰੂਪੀ ਸਰੋਵਰ ਹੈ, ਜਿਸ ਦਾ ਬਚਨ ਸਤਿਗੁਰੂ ਜੀ ਕਰਦੇ ਨੇ। ਸਾਰੀਆਂ ਪੰਗਤੀਆਂ ਨੂੰ ਗਹੋ ਨਾਲ ਪੜ੍ਹਦੇ ਜਾਓ, ਸੁਣਦੇ ਜਾਓ, ਤੱਕਦੇ ਜਾਓ, ਪ੍ਰਤੱਖ ਹੀ ਆਪ ਜੀ ਦੇ ਸਾਹਮਣੇ ਆਵੇਗਾ ਕਿ ਸਤਿਗੁਰੂ ਮਹਾਰਾਜ ਜੀ ਕਿਸ ਤਰ੍ਹਾਂ ਦੀ ਮਹਾਨਤਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਾਵਨ ਸਰੋਵਰ ਦੀ ਉਚਾਰਨ ਕਰ ਰਹੇ ਨੇ। ਆਓ ਜੀ ਗੁਰਬਾਣੀ ਸ਼ਬਦ ਨਾਲ ਜੁੜੀਏ।
ਸੂਹੀ ਮਹੱਲਾ ਪੰਜਵਾ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ, ਸਗਲ ਮਨੋਰਥ ਪੂਰੇ। ਜੈ ਜੈਕਾਰ ਭਇਆ ਜਗ ਅੰਤਰ, ਲਾਥੇ ਸਗਲ ਵਿਸੂਰੇ। ਪੂਰਨ ਪੁਰਖ ਅਚੁੱਤ ਅਭਿਨਾਸੀ, ਜਸ ਵੇਦ ਪੁਰਾਣੀ ਗਾਇਆ। ਆਪਣਾ ਬਿਰਧ ਰੱਖਿਆ ਪਰਮੇਸ਼ਰ, ਨਾਨਕ ਨਾਮ ਧਿਆਇਆ। ਨਵ ਨਿਧ ਸਿੱਧ ਰਿਧ ਦੀਨੇ ਕਰਤੇ, ਤੋਟ ਨਾ ਆਵੈ ਕਾਈ ਰਾਮ। ਖਾਤ ਖਰਚਤ ਬਿਲਛਤ ਸੁਖ ਪਾਇਆ, ਕਰਤੇ ਕੀ ਦਾਤ ਸਵਾਈ ਰਾਮ। ਦਾਤ ਸਵਾਈ ਨਿਖੁੱਟ ਨਾ ਜਾਈ, ਅੰਤਰ ਜਾਮੀ ਪਾਇਆ। ਕੋਟ ਬਿਘਨ ਸਗਲੇ ਉਠ ਨਾਠੇ, ਦੁੱਖ ਨਾ ਨੇੜੇ ਆਇਆ। ਸਾਂਤ ਸਹਿਜ ਆਨੰਦ ਘਨੇਰੇ, ਬਿਨਸੀ ਭੂਖ ਸਬਾਈ। ਨਾਨਕ ਗੁਣ ਗਾਵ ਹੈ ਸੁਆਮੀ ਕੇ, ਅਚਰਜ ਜਿਸ ਵਡਿਆਈ ਰਾਮ। ਜਿਸ ਕਾ ਕਾਰਜ ਤਿਨ ਹੀ ਕੀਆ, ਮਾਨਸ ਕਿਆ ਵੇਚਾਰਾ ਰਾਮ। ਭਗਤ ਸੋਹਨ ਹਰ ਕੇ ਗੁਣ ਗਾਵ ਹੈ, ਸਦਾ ਕਰਹਿ ਜੈਕਾਰਾ ਰਾਮ। ਗੁਣ ਗਾਏ ਗੋਬਿੰਦ ਅਨੰਦ ਉਪਜੇ, ਸਾਧ ਸੰਗਤ ਸੰਗ ਬਨੀ। ਜਿਨ ਉਦਮ ਕੀਆ ਤਾਲ ਕੇਰਾ, ਤਿਸ ਕੀ ਉਪਮਾ ਕਿਆ ਗਨੀ। ਅਠ ਸਠ ਤੀਰਥ ਪੁੰਨ ਕਿਰਿਆ, ਮਹਾ ਨਿਰਮਲ ਚਾਰਾ। ਪਤਿਤ ਪਾਵਨ ਬਿਰਧ ਸੁਆਮੀ, ਨਾਨਕ ਸ਼ਬਦ ਅਧਾਰਾ। ਗੁਣ ਨਿਧਾਨ ਮੇਰਾ ਪ੍ਰਭ ਕਰਤਾ, ਉਸਤਤ ਕੌਣ ਕਰੀਜੈ ਰਾਮ। ਸੰਤਾਂ ਕੀ ਬੇਨੰਤੀ ਸੁਆਮੀ, ਨਾਮ ਮਹਾਰਸ ਦੀਜੈ ਰਾਮ। ਨਾਮ ਦੀਜੈ ਦਾਨ ਕੀਜੈ, ਬਿਸਰ ਨਾਹੀ ਇੱਕ ਖਿਨੋ। ਗੁਣ ਗੋਪਾਲ ਉਚਰ ਰਸਨਾ, ਸਦਾ ਗਾਇਐ ਅਨਦਿਨੋ। ਜਿਸ ਪ੍ਰੀਤ ਲਾਗੀ ਨਾਮ ਸੇਤੀ, ਮਨ ਤਨ ਅੰਮ੍ਰਿਤ ਪੀਜੈ। ਬਿਨਵੰਤ ਨਾਨਕ ਇੱਛ ਪੁੰਨੀ, ਪੇਖ ਦਰਸਨ ਜੀਜੈ। ਰਾਗ ਸੂਹੀ ਮਹੱਲਾ ਪੰਜਵਾ, ਛੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮਿਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਉ ਸੰਮਲ ਥੱਕੀ ਜੀ।
ਹਉ
ਸੰਮਲ ਥੱਕੀ ਜੀ, ਉਹ ਕਦੇ ਨਾ ਬੋਲੈ ਕੌਰਾ। ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨ, ਔਗਣ ਕੋ ਨਾ ਚਿਤਾਰੇ। ਪਤਿਤ ਪਾਵਨ ਹਰ ਬਿਰਧ ਸਦਾਏ, ਇੱਕ ਤਿਲ ਨਹੀਂ ਭੰਨੈ ਕਾਲੇ। ਘਾਟ ਘਾਟ ਵਾਸੀ ਸਰਬ ਨਿਵਾਸੀ, ਨੇਰੈ ਹੀ ਤੇ ਨੇਰਾ ਨਾਨਕ ਦਾਸ ਸਦਾ ਸਰਣਾਗਤ, ਹਰ ਅੰਮ੍ਰਿਤ ਸੱਜਣ ਮੇਰਾ।
ਸਾ ਸੰਗਤ ਜੀ ਖਿਆਲ ਕਰਨਾ, ਹਾਉ ਸੰਮਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌਰਾ। ਇੱਥੇ ਪਾਠ ਰਾਰੇ ਦੇ ਨਾਲ ਹੈ ਅਤੇ ਨਾਲ ਹੀ ਅਗਲੀ ਪੰਕਤੀ ਆਰੰਭ ਹੁੰਦੀ ਹੈ, ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ। ਇੱਥੇ ਕੌੜਾ ਰਾੜੇ ਦੇ ਨਾਲ ਹੈ। ਜਿਵੇਂ ਜਿਵੇਂ ਸਤਿਗੁਰਾਂ ਨੇ ਅੱਖਰ ਲਿਖੇ ਨੇ, ਅਸੀਂ ਉਸੇ ਤਰ੍ਹਾਂ ਹੀ ਨਿਸ਼ਚਾ ਰੱਖਣਾ ਅਤੇ ਆਪਣਾ ਇਹ ਆਪਾਂ ਖਿਆਲ ਰੱਖਣਾ ਕਿ ਉਹਨਾਂ ਅੱਖਰਾਂ ਦੇ ਉਚਾਰਨ ਵਿੱਚ ਹੀ ਬਾਣੀ ਪੜ੍ਹੀ ਜਾਵੇ, ਇਸ ਗੱਲ ਦਾ ਸਦਾ ਖਿਆਲ ਰੱਖਣਾ ਜੀ।
ਹਾਉ ਬਿਸਮ ਭਾਈ ਜੀ, ਹਰ ਦਰਸ਼ਨ ਦੇਖ ਅਪਾਰਾ, ਮੇਰਾ ਸੁੰਦਰ ਸੁਆਮੀ ਜੀ, ਹਾਉ ਚਰਨ ਕਮਲ ਪੱਗ ਸ਼ਾਰਾ, ਪ੍ਰਭ ਪੇਖਤ ਜੀਵਾ ਠੰਡੀ ਥੀਵਾ, ਤਿਸ ਜੇਵਡ ਅਵਰ ਨਾ ਕੋਈ, ਆਦ ਅੰਤ ਮੱਧ ਪ੍ਰਭ ਰਵਿਆ, ਜਲ ਥਲ ਮਹੀਅਲ ਸੋਈ, ਚਰਨ ਕਮਲ ਜਪ ਸਾਗਰ ਤਰਿਆ, ਭਵਜਲ ਉਤਰੇ ਪਾਰਾ, ਨਾਨਕ ਸਰਣ ਪੂਰਨ ਪਰਮੇਸੁਰ, ਤੇਰਾ ਅੰਤ ਨਾ ਪਾਰਾ ਵਾਰਾ। ਹਾਉ ਨਿਮਖ ਨਾ ਛੋਡਾ ਜੀ, ਹਰ ਪ੍ਰੀਤਮ ਪ੍ਰਾਨ ਅਧਾਰੋ, ਗੁਰ ਸਤਿਗੁਰ ਕਹਿਆ ਜੀ, ਸਾਚਾ ਅਗਮ ਵਿਚਾਰੋ, ਮਿਲ ਸਾਧੂ ਦੀਨਾ ਤਾ ਨਾਮ ਲੀਨਾ, ਜਨਮ ਮਰਨ ਦੁਖ ਨਾਠੇ, ਸਹਿਜ ਸੁਖ ਆਨੰਦ ਕਨੇਰੇ, ਹਉ ਮੈਂ ਬਿਨਠੀ ਗਾਠੇ, ਸਭ ਕੈ ਮੱਧ ਸਭ ਹੂ ਤੇ ਬਾਹਰ, ਰਾਗ ਦੋਖ ਤੇ ਨਿਆਰੋ, ਨਾਨਕ ਦਾਸ ਗੋਬਿੰਦ ਸਰਣਾਈ, ਹਰ ਪ੍ਰੀਤਮ ਮਨਹਿ ਸਧਾਰੋ। ਮੈਂ ਖੋਜਤ ਖੋਜਤ ਜੀ, ਹਰ ਨਿਹਚਲ ਸੋ ਘਰ ਪਾਇਆ, ਸਭ ਅਧਰੁਵ ਡਿੱਠੇ ਜੀਓ, ਤਾਂ ਚਰਨ ਕਮਲ ਚਿਤ ਲਾਇਆ।
ਸ਼ਬਦ ਦਾ ਉਚਾਰਨ ਜਿਵੇਂ ਆਪ ਜੀ ਨੇ ਸਰਵਣ ਕੀਤਾ ਹੈ, ਸਭ ਅਧਰੁਵ ਡਿੱਠੇ ਜੀਓ, ਸੋ ਅੱਧਾ ਰਾਰਾ ਇੱਥੇ ਬੋਲਦਾ, ਪੂਰਾ ਨਹੀਂ, ਔਰ ਹੇਠਾਂ ਔਂਕੜ ਵੀ ਹੈ। ਕਈਆਂ ਨੇ ਔਂਕੜ
ਧਰੁਵ ਪਾਠ ਠੀਕ ਹੈ,
ਹਾਂਜੀ,
ਧਰੁਵ ਨਾਮ ਹੁੰਦਾ ਧੁਰੇ ਦਾ, ਟਿਕੇ ਹੋਏ ਦਾ, ਅਤੇ ਅਧਰੁਵ ਦਾ ਮਤਲਬ ਜੋ ਨਾ ਟਿਕਿਆ ਹੋਵੇ।
ਸਭ ਅਧਰੁਵ ਡਿੱਠੇ ਜੀਓ,
ਜਿੰਨੇ ਸੰਸਾਰ ਦੇ ਪਦਾਰਥ ਨੇ ਉਹ ਚਲਾਏ ਮਾਨ ਨੇ, ਮਹਾਰਾਜ ਇਹ ਦੱਸਣਾ ਚਾਹੁੰਦੇ ਹੈ।
ਸੋ ਸਾਧ ਸੰਗਤ ਜੀ, ਕਈਆਂ ਨੇ ਇੱਥੇ ਔਂਕੜ ਕੱਟ ਦਿੱਤੀ ਹੇਠੋਂ, ਜੋ ਕਿ ਬੜੀ ਵੱਡੀ ਅਗਿਆਨਤਾ ਹੈ। ਧੱਦੇ ਦੇ ਚਰਨ ਵਿੱਚ ਰਾਰਾ ਹੈ ਔਰ ਔਂਕੜ ਵੀ ਹੈ, ਸਭ ਅਧਰੁਵ ਡਿੱਠੇ ਜੀਓ ਤਾਂ ਚਰਨ ਕਮਲ ਚਿਤ ਲਾਇਆ। ਸੋ ਘਰ ਪਾਇਆ, ਹਰ ਨਿਹਚਲ ਸੋ ਘਰ ਪਾਇਆ, ਮੈਂ ਖੋਜਤ ਖੋਜਤ ਸੀ ਜੀ, ਹਰ ਨਿਹਚਲ ਸੋ ਘਰ ਪਾਇਆ, ਅਚਲ ਸਰੂਪ ਰੂਪੀ ਉਹ ਘਰ ਪ੍ਰਾਪਤ ਕਰ ਲਿਆ ਹੈ। ਸਭ ਅਧਰੁਵ ਡਿੱਠੇ ਜੀਓ, ਸਾਰੇ ਪਦਾਰਥ ਚਲਾਏ ਮਾਨ ਤੱਕੇ ਨੇ, ਨਾਸਵੰਦ ਤੱਕੇ ਨੇ, ਇਸ ਲਈ ਪਦਾਰਥਾਂ ਵੱਲੋਂ ਬਿਰਤੀ ਨੂੰ ਤੋੜ ਕੇ ਤਾਂ ਚਰਨ ਕਮਲ ਚਿਤ ਲਾਇਆ, ਤਾਂ ਕਰਕੇ ਪਰਮਾਤਮਾ ਦੇ ਚਰਨ ਕਮਲਾਂ ਰੂਪੀ ਘਰ ਨਾਲ ਆਪਣੇ ਚਿੱਤ ਨੂੰ ਜੋੜ ਲਿਆ ਹੈ।
ਮੈਂ ਖੋਜਤ ਖੋਜਤ ਜੀ, ਹਰ ਨਿਹਚਲ ਸੋ ਘਰ ਪਾਇਆ, ਸਭ ਅਧਰੁਵ ਡਿੱਠੇ ਜੀਓ, ਤਾਂ ਚਰਨ ਕਮਲ ਚਿਤ ਲਾਇਆ। ਪ੍ਰਭ ਅਵਿਨਾਸੀ ਹਉ ਤਿਸ ਕੀ ਦਾਸੀ, ਮਰਨ ਆਵੈ ਜਾਏ, ਧਰਮ ਅਰਥ ਕਾਮ ਸਭ ਪੂਰਨ, ਮਨ ਚਿੰਦੀ ਇੱਛ ਪੁਜਾਏ, ਸਰੋਤ ਸਿਮਰਤ ਗੁਣ ਗਾਵ ਹੈ ਕਰਤੇ, ਸਿੱਧ ਸਾਧਕ ਮੋਨ ਜਨ ਧਿਆਇਆ, ਨਾਨਕ ਸਰਣ ਕਿਰਪਾ ਨਿਧ ਸੁਆਮੀ, ਵਡਭਾਗੀ ਹਰ ਹਰ ਗਾਇਆ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਵਾਰ ਸੂਹੀ ਕੀ ਸਲੋਕਾ ਨਾਲ, ਮਹੱਲਾ ਤੀਜਾ, ਸਲੋਕ ਮਹੱਲਾ ਤੀਜਾ। ਸੂਹੈ ਵੇਸ ਦੋਹਾ ਗਣੀ, ਸੂਹੈ ਵੇਸ ਦੋਹਾ ਗਣੀ, ਪਰ ਪਿਰ ਰਾਵਣ ਜਾਏ, ਪਿਰ ਛੋੜਿਆ ਕਰ ਆਪਣੈ, ਮੋਹੀ ਦੂਜੈ ਪਾਏ, ਮਿੱਠਾ ਕਰਕੇ ਖਾਇਆ, ਬਹੁ ਸਾਧੋ ਵਧਿਆ ਰੋਗ, ਸੋਧ ਪਤਾਰ ਹਰ ਛੋੜਿਆ, ਫਿਰ ਲੱਗਾ ਜਾਏ ਵਿਜੋਗ, ਗੁਰਮੁਖ ਹੋਵੈ ਸੋ ਪਲਟਿਆ, ਹਰ ਰਾਤੀ ਸਾਜ ਸਿਗਾਰ, ਸਹਿਜ ਸੱਚ ਪਿਰ ਰਾਵਿਆ, ਹਰ ਨਾਮਾ ਉਰ ਧਾਰ, ਆਗਿਆਕਾਰੀ ਸਦਾ ਸੁਹਾਗਣ ਆਪ ਮੇਲੀ ਕਰਤਾਰ ਨਾਨਕ ਪਿਰ ਪਾਇਆ ਹਰ ਸਾਚਾ ਸਦਾ ਸੁਹਾਗਣ ਨਾਰ ਮਹੱਲਾ ਤੀਜਾ ਸੂਹਵੀਏ ਨਿਮਾਣੀਏ ਸੋ ਸਹੁ ਸਦਾ ਸੰਭਾਲ ਨਾਨਕ ਜਨਮ ਸਵਾਰ ਹੈ ਆਪਣਾ ਕੁਲ ਭੀ ਛੁੱਟੀ ਨਾਲ ਪੌੜੀ ਆਪੇ ਤਖਤ ਰਚਾਇਓਨ ਆਕਾਸ ਪਤਾਲਾ ਹੁਕਮੇ ਧਰਤੀ ਸਾਜੀਅਨ ਸੱਚੀ ਧਰਮਸਾਲਾ ਆਪ ਉਪਾਇ ਖਪਾਏ ਦਾ ਸੱਚੇ ਦੀਨ ਦਿਆਲਾ ਸਭਨਾ ਰਿਜਕ ਸੰਭਾਹੇ ਦਾ ਤੇਰਾ ਹੁਕਮ ਨਿਰਾਲਾ ਆਪੇ ਆਪ ਵਰਤਦਾ ਆਪੇ ਪ੍ਰਤਪਾਲਾ ਸਲੋਕ ਮਹੱਲਾ ਤੀਜਾ ਸੁਹਬ ਤਾ ਸੋਹਾ ਗਣੀ ਜਾ ਮਨ ਲੈ ਹੇ ਹਰ ਜਾ ਮਨ ਲੈ ਹੇ ਸੱਚ ਨਾਉ ਸੁਹਬ ਤਾ ਸੋਹਾ ਗਣੀ ਜਾ ਮਨ ਲੈ ਹੇ ਸੱਚ ਨਾਉ ਸਤਿਗੁਰ ਆਪਣਾ ਮਨਾਏ ਲੈ ਰੂਪ ਚੜੀ ਤਾ ਅਗਲਾ ਦੂਜਾ ਨਾਹੀ ਥਾਉ
ਸਤਿਗੁਰ ਆਪਣਾ ਮਨਾਏ ਲੈ ਰੂਪ ਚੜੀ ਤਾ ਅਗਲਾ ਇਉਂ ਇਸ ਪੰਕਤੀ ਦਾ ਵਿਸਰਾਮ ਹੈ। ਸਤਿਗੁਰ ਆਪਣਾ ਮਨਾਏ ਲੈ ਇੱਥੇ ਜਮਕ ਲਾ ਕੇ ਰੂਪ ਚੜੀ ਤਾ ਅਗਲਾ ਦੂਜਾ ਨਾਹੀਂ ਥਾਉ। ਹਾਂਜੀ,
ਸਤਿਗੁਰ ਆਪਣਾ ਮਨਾਏ ਲੈ ਰੂਪ ਚੜੀ ਤਾ ਅਗਲਾ ਦੂਜਾ ਨਾਹੀਂ ਥਾਉ ਐਸਾ ਸੀਗਾਰ ਬਣਾਏ ਤੂੰ ਮੈਲਾ ਕਦੇ ਨਾ ਹੋਵਈ ਇਹ ਨਿਸ ਲਾਗੈ ਭਾਉ ਨਾਨਕ ਸੋਹਾਗਣ ਕਾ ਕਿਆ ਚਿਹਨ ਹੈ ਅੰਦਰ ਸੱਚ ਮੁਖ ਉਜਲਾ ਖਸਮੈ ਮਾਹੇ ਸਮਾਏ ਮਹੱਲਾ ਤੀਜਾ ਲੋਕਾ ਵੇ ਹਉ ਸੂਹਵੀ ਸੂਹਾ ਵੇਸ ਕਰੀ ਵੇਸੀ ਸਹੋ ਨਾ ਪਾਈਐ ਕਰ ਕਰ ਵੇਸ ਰਹੀ ਨਾਨਕ ਤਿਨੀ ਸਹੋ ਪਾਇਆ ਜਿਨੀ ਗੁਰ ਕੀ ਸਿੱਖ ਸੁਣੀ ਜੋ ਤਿਸ ਭਾਵੈ ਸੋ ਥੀਐ ਇਨ ਬਿਦ ਕੰਤ ਮਿਲੀ ਪੌੜੀ ਹੁਕਮੀ ਸ੍ਰਿਸ਼ਟ ਸਾਜੀਅਨ ਬਹੁ ਭੇਤ ਸੰਸਾਰਾ ਤੇਰਾ ਹੁਕਮ ਨਾ ਜਾਪੀ ਕੇਤੜਾ ਸੱਚੇ ਅਲੱਖ ਅਪਾਰਾ ਇਕ ਨਾ ਨੋ ਤੂੰ ਮੇਲ ਲੈ ਹੇ ਗੁਰ ਸ਼ਬਦ ਵਿਚਾਰਾ ਸੱਚ ਰੱਤੇ ਸੇ ਨਿਰਮਲੇ ਹੋ ਮੈਂ ਤਾਜ ਵਿਕਾਰਾ ਜਿਸ ਤੂੰ ਮਿਲ ਹੈ ਸੋ ਤੁਧ ਮਿਲੈ ਸੋਈ ਸਚਿਆਰਾ ਸਲੋਕ ਮਹੱਲਾ ਤੀਜਾ ਸੁਹਵੀਏ ਸੁਹਾ ਵੇਸ ਸਭ ਸੰਸਾਰ ਹੈ
ਵਾਹਿਗੁਰੂ ਵਾਹਿਗੁਰੂ। ਹਾਂਜੀ ਫਿਰ ਪੜੋ ਆਰੰਭ ਤੋਂ।
ਸੁਹਵੀਏ ਸੁਹਾ ਸਭ ਸੰਸਾਰ ਹੈ ਜਿਨ ਦੁਰਮਤ ਦੂਜਾ ਭਾਉ ਖਿਨ ਮਹਿ ਝੂਠ ਸਭ ਬਿਨ ਸਜਾਏ ਜਿਉ ਟਿਕੈ ਨਾ ਬਿਰਖ ਕੀ ਛਾਉ ਗੁਰਮੁਖ ਲਾਲੋ ਲਾਲ ਹੈ ਜਿਉ ਰੰਗ ਮਜੀਠ ਸਚੜਾਓ
ਸਚੜਾਓ
ਗੁਰਮੁਖ ਲਾਲੋ ਲਾਲ ਹੈ ਜਿਉ ਰੰਗ ਮਜੀਠ ਸਚੜਾਓ ਉਲਟੀ ਸਕਤ ਸਿਵੈ ਘਰ ਆਈ।
ਸੋ ਜਿਹੜਾ ਪਾਠ ਸ ਚੜਾਓ ਇਹ ਉਚਾਰਨ ਦਾ ਤਰੀਕਾ ਆਪ ਜੀ ਨੇ ਦੱਸਿਆ ਹੈ, ਲਿਖਣ ਵਿੱਚ ਪਾਠ ਇਕੱਠਾ ਹੀ ਆਵੇਗਾ, ਸੋ ਇਸ ਲਈ ਇਕੱਠਾ ਛਪਿਆ ਹੋਇਆ ਸ ਚੜਾਓ, ਇਉਂ ਇਸ ਦਾ ਉਚਾਰਨ ਹੋਵੇਗਾ।
ਗੁਰਮੁਖ ਲਾਲੋ ਲਾਲ ਹੈ ਜਿਉ ਰੰਗ ਮਜੀਠ ਸ ਚੜਾਓ ਉਲਟੀ ਸਕਤ ਸਿਵੈ ਘਰ ਆਈ ਮਨ ਵਸਿਆ ਹਰ ਅੰਮ੍ਰਿਤ ਨਾਉ ਨਾਨਕ ਬਲਿਹਾਰੀ ਗੁਰ ਆਪਣੇ ਜਿਤ ਮਿਲਿਆ ਹਰ ਗੁਣ ਗਾਓ। ਮਹੱਲਾ ਤੀਜਾ ਸੂਹਾ ਰੰਗ ਵਿਕਾਰ ਹੈ ਕੰਤ ਨਾ ਪਾਇਆ ਜਾਏ ਇਸ ਲਹਿ ਦੇ ਬਿਲਮ ਨਾ ਹੋਵਈ ਰੰਡ ਬੈਠੀ ਦੂਜੈ ਪਹਾਏ ਮੁੰਦ ਇਆਣੀ ਦੁੰਮਣੀ ਸੂਹੈ ਵੇਸ ਲੋਭਾਏ ਸ਼ਬਦ ਸੱਚਾ ਰੰਗ ਲਾਲ ਕਰ ਭੈ ਭਾਏ ਸੀਗਾਰ ਬਣਾਏ ਨਾਨਕ ਸਦਾ ਸੁਹਾਗਣੀ ਜੇ ਚੱਲਣ ਸਤਿਗੁਰ ਪਾਏ ਪੌੜੀ ਆਪੇ ਆਪ ਉਪਾਇਨ ਆਪ ਕੀਮਤ ਪਾਈ ਤਿਸ ਦਾ ਅੰਤ ਨਾ ਜਾਪਈ ਗੁਰ ਸ਼ਬਦ ਬੁਝਾਈ ਮਾਇਆ ਮੋਹ ਗੁਬਾਰ ਹੈ ਦੂਜੈ ਭਰਮਾਈ ਮਨਮੁਖ ਠੌਰ ਨਾ ਪਾਈ ਨੀ ਫਿਰ ਆਵੈ ਜਾਈ ਜੋ ਤਿਸ ਭਾਵੈ ਸੋ ਥੀਐ ਸਭ ਚੱਲੈ ਰਜਾਈ। ਸਲੋਕ ਮਹੱਲਾ ਤੀਜਾ। ਸੂਹੈ ਵੇਸ ਕਾਮਣ ਕੁਲਖਣੀ ਜੋ ਪ੍ਰਭ ਛੋੜ ਪਰ ਪੁਰਖ ਧਰੇ ਪਿਆਰ। ਓਸ ਸੀਲ ਨਾ ਸੰਜਮ ਸਦਾ ਝੂਠ ਬੋਲੈ ਮਨਮੁਖ ਕਰਮ ਖੁਆਰ। ਜਿਸ ਪੂਰਬ ਹੋਵੈ ਲਿਖਿਆ ਤਿਸ ਸਤਿਗੁਰ ਮਿਲੈ ਪਤਾਰ। ਸੂਹਾ ਵੇਸ ਸਭ ਉਤਾਰ ਧਰੇ ਗਲ ਪਹਿਰੈ ਖਿਮਾ ਸਿਗਾਰ। ਪੇਈਐ ਸਹੁਰੈ ਬਹੁ ਸੋਭਾ ਪਾਏ ਤਿਸ ਪੂਜ ਕਰੇ ਸਭ ਸਹਿਸਾਰ। ਓਹ ਰਲਾਈ ਕਿਸੈ ਦੀ ਨਾ ਰਲੈ ਜਿਸ ਰਾਵੇ ਸਿਰਜਨਹਾਰ। ਨਾਨਕ ਗੁਰਮੁਖ ਸਦਾ ਸੁਹਾਗਣੀ ਜਿਸ ਅਵਿਨਾਸੀ ਪੁਰਖ ਪਰਤਾਰ। ਮਹੱਲਾ ਪਹਿਲਾ। ਸੂਹਾ ਰੰਗ ਸੁਪਨੈ ਨਿਸੀ ਬਿਨ ਤਾਗੇ ਗਲਹਾਰ। ਸੱਚਾ ਰੰਗ ਮਜੀਠਕਾ ਗੁਰਮੁਖ ਬ੍ਰਹਮ ਵਿਚਾਰ। ਨਾਨਕ ਪ੍ਰੇਮ ਮਹਾਰਸੀ ਸਭ ਬੁਰਿਆਈਆ ਛਾਰ। ਪੌੜੀ ਇਹੋ ਜਗ ਆਪ ਉਪਾਯੋਨ ਕਰ ਚੋਜ ਵਿਡਾਨ। ਪੰਚ ਧਾਤ ਵਿੱਚ ਪਾਈਅਨ ਮੋਹ ਝੂਠ ਗੁਮਾਨ। ਪੰਚ ਧਾਤ ਵਿੱਚ ਪਾਈਅਨ ਮੋਹ ਝੂਠ ਗੁਮਾਨ। ਆਵੈ ਜਾਏ ਭਵਾਈਐ ਮਨਮੁਖ ਅਗਿਆਨ। ਇਕਨਾ ਆਪ ਬੁਝਾਇਓਨ ਗੁਰਮੁਖ ਹਰ ਗਿਆਨ। ਭਗਤ ਖਜ਼ਾਨਾ ਬਖਸਿਓਨ ਹਰ ਨਾਮ ਨਿਧਾਨ। ਸਲੋਕ ਮਹੱਲਾ ਤੀਜਾ। ਸੂਹਵੀਏ ਸੂਹਾ ਵੇਸ ਛੱਡ ਤੂੰ ਤਾਂ ਪਿਰ ਲੱਗੀ ਪਿਆਰ। ਸੂਹੈ
ਤੂੰ ਤੇ ਵਿਸਰਾਮ ਦੇਈਦਾ ਹੈ, ਇਹ ਖਿਆਲ ਰੱਖਣਾ। ਸੂਹਾ ਵੇਸ ਛੱਡ ਤੂੰ।
ਸੂਹਵੀਏ ਸੂਹਾ ਵੇਸ ਛੱਡ ਤੂੰ ਤਾ ਪਿਰ ਲੱਗੀ ਪਿਆਰ। ਸੂਹੈ ਵੇਸ ਪਿਰ ਕਿਨੈ ਨਾ ਪਾਇਓ ਮਨਮੁਖ ਦੱਜ ਮੋਈ ਗਾਵਾਰ। ਸੂਹੈ ਵੇਸ ਪਿਰ ਕਿਨੈ ਨਾ ਪਾਇਓ ਮਨਮੁਖ ਦੱਜ ਮੋਈ ਗਾਵਾਰ। ਸਤਿਗੁਰ ਮਿਲਿਆ ਸੂਹਾ ਵੇਸ ਗਇਆ ਹਉ ਮੈਂ ਵਿੱਚ ਹੋ ਮਾਰ। ਮਨ ਤਨ ਰੱਤਾ ਲਾਲ ਹੋਆ ਰਸਨਾ ਰੱਤੀ ਗੁਣਸਾਰ। ਸਦਾ ਸੁਹਾਗਣ ਸ਼ਬਦ ਮਨ ਭੈ ਭਾਏ ਕਰੇ ਸੀਗਾਰ। ਨਾਨਕ ਕਰਮੀ ਮਹਿਲ ਪਾਇਆ ਪਿਰ ਰਾਖਿਆ ਔਰ ਧਾਰ। ਮਹੱਲਾ ਤੀਜਾ। ਮੁੰਦੇ ਸੂਹਾ ਪਰਹਰੋ ਲਾਲ ਕਰਹੋ ਸੀਗਾਰ। ਆਵਣ ਜਾਣਾ ਵੀਸਰੈ ਗੁਰ ਸ਼ਬਦੀ ਵਿਚਾਰ। ਮੁੰਦ ਸੁਹਾਵੀ ਸੋਹਣੀ ਜਿਸ ਘਰ ਸਹਿਜ ਪਤਾਰ। ਨਾਨਕ ਸਾ ਧਨ ਰਾਵੀਐ ਰਾਵੇ ਰਾਵਣ ਹਾਰ। ਪੌੜੀ ਮੋਹ ਕੂੜ ਕੁਟਾਂਬ ਹੈ ਮਨਮੁਖ ਮੁਗਧ ਰਤਾ। ਹਉ ਮੈਂ ਮੇਰਾ ਕਰ ਮੋਏ ਕਿਛ ਸਾਥ ਨਾ ਲਿੱਤਾ।
ਰਤਾ ਲਿੱਤਾ ਥੋੜਾ ਭਾਰਾ ਕਰਕੇ।
ਮੋਹ ਕੂੜ ਕੁਟਾਂਬ ਹੈ ਮਨਮੁਖ ਮੁਗਧ ਰਤਾ। ਹਉ ਮੈਂ ਮੇਰਾ ਕਰ ਮੋਏ ਕਿਛ ਸਾਥ ਨਾ ਲਿੱਤਾ। ਸਿਰ ਉੱਪਰ ਜਮਕਾਲ ਨਾ ਸੁਝਈ ਦੂਜੈ ਪਰਮਿਤਾ। ਫਿਰ ਵੇਲਾ ਹੱਥ ਨਾ ਆਵਈ ਜਮਕਾਲ ਵਸ ਕੀਤਾ। ਜਿਹਾ ਧੁਰ ਲਿਖ ਪਾਇਓਨ ਸੇ ਕਰਮ ਕਮਿਤਾ। ਸਲੋਕ ਮਹੱਲਾ ਤੀਜਾ। ਸਤੀਆ ਇਹ ਨਾ ਆਖੀਅਨ ਜੋ ਮੜਿਆਂ ਲੱਗ ਜਲਨ। ਨਾਨਕ ਸਤੀਆ ਜਾਣੀਅਨ ਜੇ ਬਿਰਹੇ ਚੋਟ ਮਰਨ।
ਜੋ ਮੜਿਆ ਲੱਗ ਜਲਨ, ਮੜਿਆ ਭਾਵ ਮ੍ਰਿਤਕ ਸਰੀਰ। ਇੱਥੇ ਮੜੀਆਂ ਪਾਠ ਨਹੀਂ ਕਰਨਾ, ਕਈ ਅਗਿਆਨੀ ਲੋਕ ਮੜੀਆਂ ਪਾਠ ਕਰ ਜਾਂਦੇ ਨੇ ਕਿ ਜੋ ਮੜੀਆਂ ਲੱਗ ਜਲਨ। ਸੋ ਮੜਿਆ ਲੱਗ, ਮੜਿਆ ਤੋਂ ਭਾਵ ਹੈ ਲਾਸ਼, ਮ੍ਰਿਤਕ ਸਰੀਰ। ਜੋ ਹਿੰਦੁਸਤਾਨ ਵਿੱਚ ਸਤੀ ਪ੍ਰਥਾ ਦਾ ਬਹੁਤ ਜ਼ਿਆਦਾ ਪ੍ਰਚਲਨ ਸੀ, ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੇ ਤੀਸਰੇ ਰੂਪ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਧਰਮ ਦੇ ਨਾਮ ਹੇਠ ਪ੍ਰਚਲਿਤ ਇਸ ਸਮਾਜਿਕ ਬੁਰਾਈ ਦੇ ਵਿਰੁੱਧ ਜ਼ੋਰਦਾਰ ਆਵਾਜ਼ ਬੁਲੰਦ ਕੀਤੀ। ਔਰ ਇਉਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸਤਰੀ ਜਾਤੀ ਉੱਪਰ ਹੁੰਦੇ ਜ਼ੁਲਮ ਨੂੰ ਰੋਕਿਆ ਸੀ। ਆਪਣੇ ਸਿੱਖਾਂ ਨੂੰ ਵੀ ਇਹ ਉਪਦੇਸ਼ ਦਿੱਤਾ ਅਤੇ ਬਾਦਸ਼ਾਹ ਅਕਬਰ ਕੋਲੋਂ ਵੀ ਇਸ ਸੰਬੰਧੀ ਆਰਡੀਨੈਂਸ ਜਾਰੀ ਕਰਵਾਇਆ ਸੀ। ਇਹ ਸਤਿਗੁਰੂ ਜੀ ਦੀ ਬਹੁਤ ਵੱਡੀ ਦੇਣ ਹੈ ਸਾਰੇ ਸਮਾਜ ਨੂੰ, ਕੁੱਲ ਸੰਸਾਰ ਨੂੰ। ਸੋ ਇਹ ਮਹਾਰਾਜ ਫਰਮਾਨ ਕਰਦੇ ਨੇ, ਸਤੀਆ ਇਹ ਨਾ ਆਖੀਐਨ ਜੋ ਮੜਿਆ ਲੱਗ ਜਲਨ, ਨਾਨਕ ਸਤੀਆ ਨਾਨਕ ਸਤੀਆ ਜਾਣੀਐਨ ਜੇ ਬਿਰਹੇ ਚੋਟ ਮਰਨ। ਹਾਂਜੀ,
ਸਤੀਆ ਇਹ ਨਾ ਆਖੀਐਨ ਜੋ ਮੜਿਆ ਲੱਗ ਜਲਨ, ਨਾਨਕ ਸਤੀਆ ਜਾਣੀਐਨ ਜੇ ਬਿਰਹੇ ਚੋਟ ਮਰਨ। ਮਹੱਲਾ ਤੀਜਾ। ਭੀ ਸੋ ਸਤੀਆ ਜਾਣੀਐਨ ਸੀਲ ਸੰਤੋਖ ਰਹਨ, ਸੇਵਨ ਸਾਈਂ ਆਪਣਾ ਨਿਤ ਉੱਠ ਸੰਭਾਲਨ। ਮਹੱਲਾ ਤੀਜਾ। ਕੰਤਾ ਨਾਲ ਮਹੇਲੀਆ ਸੇਤੀ ਅੱਗ ਜਲਾਹੇ, ਜੇ ਜਾਣ ਹੈ ਪਿਰ ਆਪਣਾ ਤਾ ਤਨ ਦੁੱਖ ਸਹਾਹੇ। ਨਾਨਕ ਕੰਤ ਨਾ ਜਾਣਨੀ ਸੇ ਕਿਉ ਅੱਗ ਚਲਾਹੇ, ਭਾਵੈ ਜੀਵੋ ਕੈ ਮਰੋ ਦੂਰੋ ਹੀ ਭੱਜ ਜਾਹੇ। ਪੌੜੀ। ਤੁਧ ਦੁੱਖ ਸੁਖ ਨਾਲ ਉਪਾਇਆ, ਲੇਖ ਕਰਤਾ ਲਿਖਿਆ, ਨਾਵੈ ਜੇਵਡ ਹੋਰ ਦਾਤ ਨਾਹੀ ਤਿਸ ਰੂਪ ਨਾ ਰਿਖਿਆ। ਨਾਮ ਅਖੁੱਟ ਨਿਧਾਨ ਹੈ ਗੁਰਮੁਖ ਮਨ ਵਸਿਆ, ਕਰ ਕਿਰਪਾ ਨਾਮ ਦੇਵ ਸੀ ਫਿਰ ਲੇਖ ਨਾ ਲਿਖਿਆ। ਸੇਵਕ ਭਾਏ ਸੇ ਜਨ ਮਿਲੇ ਜਿਨ ਹਰ ਜਪ ਜਪਿਆ। ਸਲੋਕ। ਮਹੱਲਾ ਦੂਜਾ। ਜਿਨੀ ਚੱਲਣ ਜਾਣਿਆ ਸੇ ਕਿਉ ਮਰਹਿ ਵਿਥਾਰ, ਚੱਲਣ ਸਾਰ ਨਾ ਜਾਣਨੀ ਕਾਜ ਸਵਾਰਣ ਹਾਰ। ਮਹੱਲਾ ਦੂਜਾ। ਰਾਤ ਕਾਰਨ ਧਨ ਸੰਚੀਐ, ਭਲਕੇ ਚੱਲਣ ਹੋਏ, ਨਾਨਕ ਨਾਲ ਨਾ ਚੱਲਈ ਫਿਰ ਪਛਤਾਵਾ ਹੋਏ। ਮਹੱਲਾ ਦੂਜਾ। ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ, ਸੇਤੀ ਖੁਸ਼ੀ ਸਵਾਰੀਐ ਨਾਨਕ ਕਾਰਜ ਸਾਰ। ਮਹੱਲਾ ਦੂਜਾ। ਮਨ ਹੱਠ ਤਰਫ ਨਾ ਜਿਪਈ, ਜੇ ਬਹੁਤਾ ਘਾਲੇ ਤਰਫ ਜਿਣੈ ਸਤ ਭਾਉ ਦੇ, ਜਨ ਨਾਨਕ ਸ਼ਬਦ ਵਿਚਾਰੇ। ਪੌੜੀ। ਕਰਤੈ ਕਾਰਨ ਜਿਨ ਕੀਆ ਸੋ ਜਾਣੈ ਸੋਈ, ਆਪੇ ਸ੍ਰਿਸ਼ਟ ਉਪਾਈਅਨ ਆਪੇ ਫੁਨ ਗੋਈ। ਜੁਗ ਚਾਰੇ ਸਭ ਭਵ ਥਕੀ ਕਿਨ ਕੀਮਤ ਹੋਈ, ਸਤਿਗੁਰ ਏਕ ਵੇਖਾ ਲਿਆ ਮਨ ਤਨ ਸੁਖ ਹੋਈ। ਗੁਰਮੁਖ ਸਦਾ ਸਲਾਹੀਐ ਕਰਤਾ ਕਰੇ ਸੋ ਹੋਈ। ਸਲੋਕ। ਮਹੱਲਾ ਦੂਜਾ। ਜਿਨਾ ਭਉ ਤਿਨ ਨਾਹੇ ਭਉ, ਮੁੱਚ ਭਉ ਨੇ ਭਵਿਆਹ, ਨਾਨਕ ਇਹੋ ਪਟੰਤਰਾ ਤਿਤ ਦੀ ਬਾਣ ਗਿਆਹ। ਮਹੱਲਾ ਦੂਜਾ। ਤੁਰਦੇ ਕਉ ਤੁਰਦਾ ਮਿਲੈ, ਉੱਡਤੇ ਕਉ ਉੱਡਤਾ, ਜੀਵਤੇ ਕਉ ਜੀਵਤਾ ਮਿਲੈ, ਮੂਏ ਕਉ ਮੂਆ, ਨਾਨਕ ਸੋ ਸਾ ਲਾਹੀਐ ਜਿਨ ਕਾਰਨ ਕੀਆ। ਪੌੜੀ। ਸੱਚ ਧਿਆਇਨ ਸੇ ਸੱਚੇ, ਗੁਰ ਸ਼ਬਦ ਵਿਚਾਰੀ, ਹਉ ਮੈਂ ਮਾਰ ਮਨ ਨਿਰਮਲਾ ਹਰ ਨਾਮ ਉਰ ਧਾਰੀ। ਕੋਠੇ ਮੰਡਪ ਮਾੜੀਆਂ ਲੱਗ ਪਏ ਗਾਵਾਰੀ, ਜਿਨ ਕੀਏ ਤਿਸ ਹੈ ਨਾ ਜਾਣਨੀ ਮਨਮੁਖ ਗੁਬਾਰੀ। ਜਿਸ ਬੁਝਾਏ ਹੈ ਸੋ ਬੁਝ ਸੀ ਸੱਚਿਆ, ਕਿਆ ਜੰਤ ਵਿਚਾਰੀ।
ਸਾ ਸੰਗਤ ਜੀ, ਇਸ ਸ਼ਬਦ ਦੀ ਜੋ ਸਲੋਕ ਦੀ ਪਹਿਲੀ ਪੌੜੀ ਆਈ ਹੈ, ਜਿਨਾ ਭਉ ਤਿਨ ਨਾਹੇ ਭਉ, ਮੁੱਚ ਭਉ ਨਿਭਵਿਆਹ ਨਿਭਵਿਆਹ, ਇਉਂ ਇਹ ਪਾਠ ਸੰਬੰਧਕ ਕਰਨਾ ਹੈ। ਨਿਭਵਿਆਹ ਜਾਂ ਹੋਰ ਕਿਸੇ ਤਰੀਕੇ ਨਾਲ ਨਹੀਂ ਬੋਲਣਾ, ਨਿਭਵਿਆਹ। ਆਪ ਜੀ ਨੇ ਪਾਠ ਪਾਠੀ ਸਿੰਘ ਜੀ ਪਾਸੋਂ ਵੀ ਸਰਵਣ ਕੀਤਾ ਸੀ। ਨਿਭਵਿਆਹ, ਜਿਹੜੇ ਨਿਰਭਉ ਭਾਵ ਨਿਡਰ ਹਨ, ਬੇਖੌਫ ਹਨ ਪਰਮਾਤਮਾ ਦੇ ਡਰ ਵੱਲੋਂ, ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਦਾ ਸੱਚਾ ਸੁੱਚਾ ਡਰ ਹੈ, ਖੌਫ ਹੈ, ਉਹਨਾਂ ਨੂੰ ਹੋਰ ਕਿਸੇ ਤਰ੍ਹਾਂ ਦਾ ਡਰ ਕੋਈ ਨਹੀਂ ਰਹਿ ਜਾਂਦਾ। ਅਤੇ ਜਿਹੜੇ ਪਰਮਾਤਮਾ ਵੱਲੋਂ ਨਿਡਰ ਹੋ ਗਏ, ਉਹਨਾਂ ਨੂੰ ਬਹੁਤਾ ਡਰ ਹੈ ਜਮਾ ਦਾ, ਜੰਮਣ ਮਰਨ ਦਾ। ਇਉਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਇਹ ਸਿੱਖਿਆ ਦੇ ਰਹੇ ਨੇ। ਇਉਂ ਨਿਭਵਿਆਹ, ਇਉਂ ਪਾਠ ਇਕੱਠਾ ਕਰਨਾ ਹੈ ਜੀ। ਹਾਂਜੀ।
ਸਲੋਕ। ਮਹੱਲਾ ਤੀਜਾ। ਕਾਮਣ ਤਉ ਸੀਗਾਰ ਕਰ, ਜਾ ਪਹਿਲਾਂ ਕੰਤ ਮਨਾਏ, ਮਤ ਸੇਜੈ ਕੰਤ ਨਾ ਆਵਈ, ਏਵੈ ਬਿਰਥਾ ਜਾਏ। ਕਾਮਣ ਫਿਰ ਮਨ ਮਾਨਿਆ, ਤਉ ਬਣਿਆ ਸੀਗਾਰ, ਕੀਆ ਤਉ ਪਰਵਾਨ ਹੈ, ਜਾ ਸਹੁ ਧਰੇ ਪਿਆਰ। ਭਾਉ ਸੀਗਾਰ ਤਬੋਲ ਰਸ, ਭੋਜਨ ਭਾਉ ਕਰੇ। ਤਨ ਮਨ ਸੌਂਪੇ ਕੰਤ ਕਉ, ਤਉ ਨਾਨਕ ਭੋਗ ਕਰੇ। ਮਹੱਲਾ ਤੀਜਾ। ਕਾਜਲ ਫੂਲ ਤੰਬੋਲ ਰਸ, ਲੇ ਧਨ ਕੀਆ ਸੀਗਾਰ, ਸੇਜੈ ਕੰਤ ਨਾ ਆਇਓ, ਏਵੈ ਭਇਆ ਵਿਕਾਰ। ਮਹੱਲਾ ਤੀਜਾ।
ਕਾਜਲ ਫੂਲ ਤੰਬੋਲ ਰਸ, ਕਾਜਲ ਇਉਂ ਥੋੜ੍ਹਾ ਜਿਹਾ ਵਜਨ ਦੇ ਕੇ ਕਰਨਾ, ਕਾਜਲ ਫੂਲ ਤੰਬੋਲ ਰਸ, ਲੇ ਧਨ ਕੀਆ ਸੀਗਾਰ। ਜੋ ਇੱਕ ਸੰਗਤ ਵੱਲੋਂ ਹੀ ਸੰਗਤ ਵਿੱਚੋਂ ਸੂਚਨਾ ਆਈ ਹੈ, ਪਹਿਲੇ ਦਿਨਾਂ ਦੇ ਵਿੱਚ ਵੀ ਆਪ ਜੀ ਨੂੰ ਸੁਚੇਤ ਕੀਤਾ ਸੀ, ਜਦੋਂ ਆਪਾਂ ਪੋਥੀ ਦਾ ਭਾਗ ਦਾ ਅੰਗ ਪਰਤਦੇ ਹਾਂ ਤਾਂ ਸੱਜੇ ਹੱਥ ਨਾਲ ਸੱਜੇ ਪਾਸਿਓਂ ਉੱਪਰਲੇ ਪਾਸੇ ਤੋਂ ਅੰਗ ਇਹ ਪਰਤਣ ਦੀ ਮਰਯਾਦਾ ਹੈ, ਸਤਿਗੁਰੂ ਮਹਾਰਾਜ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਹੋਇਆਂ। ਸੋ ਸੂਚਨਾ ਮਿਲੀ ਕਿ ਕੋਈ ਬੇਧਿਆਨੀ ਇਸ ਗੱਲ ਦੀ ਕਰ ਰਹੇ ਨੇ, ਗੁਰੂ ਕੇ ਸਤਿਕਾਰ ਨੂੰ ਮੁੱਖ ਰੱਖਦਿਆਂ ਸੱਜੇ ਪਾਸੇ ਉੱਪਰਲੇ ਪਾਸੇ ਤੋਂ ਅੰਗ ਨੂੰ ਪਰਤੀਦਾ ਹੈ, ਇਸ ਗੱਲ ਦਾ ਵਿਸ਼ੇਸ਼ ਤੌਰ 'ਤੇ ਖਿਆਲ ਕਰਨਾ। ਦੂਸਰਾ ਪੁੱਛਿਆ ਹੈ ਗੁਰਮੁਖਾਂ ਨੇ ਕਿ ਅੱਖਰਾਂ ਨੂੰ ਦੋ ਮਾਤਰਾ ਕਿਉਂ ਆਉਂਦੀਆਂ ਨੇ। ਵਾਰ ਵਾਰ ਗੁਰਬਾਣੀ ਦੇ ਵਿੱਚ ਇਹ ਆਪ ਜੀ ਨੂੰ ਦਰਸ਼ਨ ਦਿਦਾਰੇ ਹੁੰਦੇ ਨੇ ਕਿ ਇੱਕ ਅੱਖਰ ਨੂੰ ਹੋੜਾ ਅਤੇ ਔਂਕੜ ਇਕੱਠੇ ਆ ਜਾਂਦੇ ਨੇ। ਇਹ ਦੋ ਮਾਤਰਾ ਜੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਰੱਖੀਆਂ ਨੇ, ਗੁਹਜ ਭਾਵ ਤਾਂ ਸਤਿਗੁਰੂ ਜੀ ਆਪ ਹੀ ਜਾਣਦੇ ਨੇ, ਕਿਉਂਕਿ ਗੁਰਬਾਣੀ ਅਗਾਧ ਬੋਧ ਹੈ। ਔਰ ਜੋ ਜਿੱਥੋਂ ਤੱਕ ਵਿਦਵਾਨਾਂ ਦਾ ਮਤ ਹੈ ਉਹ ਇਹ ਹੈ ਕਿ ਜੋ ਅੱਖਰ ਆਪਣੇ ਸਹੀ ਰੂਪ ਵਿੱਚ ਹੋਵੇ, ਉਸ ਰੂਪ ਨੂੰ ਮੁੱਖ ਰੱਖਦਿਆਂ ਹੋਇਆਂ ਚਾਲ ਦੇ ਹਿਸਾਬ ਨਾਲ ਵੀ ਇਹ ਮਾਤਰਾ ਦੋਹਰੀ ਆ ਜਾਂਦੀ ਹੈ। ਜਿਵੇਂ ਗੁਰਮੁਖਾਂ ਨੇ ਪੰਗਤੀ ਲਿਖ ਕੇ ਭੇਜੀ ਹੈ, ਸਰਬ ਸੂਖ ਫਿਰ ਨਹੀਂ ਡੋਲਾਇਆ, ਡੱਡੇ ਉੱਪਰ ਹੋੜਾ ਵੀ ਹੈ ਅਤੇ ਔਂਕੜ ਵੀ ਹੈ। ਡੋਲਾਇਆ ਇਹ ਇੱਕ ਸ਼ੁੱਧ ਲਫਜ਼ ਹੈ ਡੋਲਣ ਤੋਂ, ਅਤੇ ਜਿੱਥੇ ਸ਼ਬਦ ਦੀ ਚਾਲ ਚੱਲ ਰਹੀ ਹੈ ਚਾਲ ਮੁਤਾਬਕ ਇੱਥੇ ਔਂਕੜ ਲੱਗਦੀ ਹੈ। ਅੱਖਰ ਦਾ ਰੂਪ ਜਿਹੜਾ ਹੈ ਹੋੜੇ ਦੇ ਨਾਲ ਹੈ ਅਤੇ ਚਾਲ ਮੁਤਾਬਕ ਔਂਕੜ ਲੱਗ ਰਹੀ ਹੈ, ਇਸ ਕਰਕੇ ਦੋਵੇਂ ਮਾਤਰਾ ਸਤਿਗੁਰੂ ਜੀ ਨੇ ਇੱਥੇ ਰੱਖੀ ਹੈ। ਇਵੇਂ ਹੀ ਜਾਣਨਾ, ਕਈਆਂ ਥਾਵਾਂ 'ਤੇ ਸ਼ੁੱਧ ਰੂਪ ਔਂਕਣ ਨਾਲ ਹੁੰਦਾ ਹੈ ਅਤੇ ਚਾਲ ਮੁਤਾਬਕ ਹੋੜਾ ਲੱਗਦਾ, ਅਤੇ ਕਈਆਂ ਥਾਵਾਂ 'ਤੇ ਸ਼ੁੱਧ ਸਰੂਪ ਅੱਖਰ ਦਾ ਹੋੜੇ ਨਾਲ ਹੁੰਦਾ, ਚਾਲ ਮੁਤਾਬਕ ਔਂਕੜ ਲੱਗਦੀ ਹੈ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਿਯਮ ਰੱਖਿਆ ਹੈ, ਬਾਕੀ ਗੁਹਜ ਭੇਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜਾਣਦੇ ਹਨ। ਹਾਂਜੀ।